ਕਹਿਣ ਲੱਗੇ ਐਂ ਕਰੋ, ਉਹਨਾਂ ਦੀ ਘੋੜੀ ਉਹਨਾਂ ਨੂੰ ਬੜਾ ਪ੍ਰੇਮ ਕਰਦੀ ਹੈ, ਘੋੜੀ ਦੇ ਪੁੱਛਦੇ ਹਾਂ। ਜਾ ਕੇ ਘੋੜੀ ਦੇ ਕੋਲ ਖੜ ਗਏ, ਬਾਬਾ ਜੀ ਨੇ ਗਰਦਨ 'ਤੇ ਹੱਥ ਰੱਖ ਕੇ ਕਿਹਾ, ਕਹਿੰਦੇ ਵੀ ਦੇਖੋ ਮਾਲਕ ਕਿੱਥੇ ਚਲੇ ਗਏ, ਅਸੀਂ ਤੇਰੇ ਪਿੱਛੇ ਚੱਲਦੇ ਹਾਂ, ਤੂੰ ਟੋਲ ਕੇ ਦੇ ਸਨ। ਘੋੜੀ ਖੋਲ ਦਿੱਤੀ, ਬੜੀ ਤੇਜ਼ੀ ਦੇ ਨਾਲ ਘੋੜੀ ਚੱਲ ਰਹੀ ਹੈ ਉਸੇ ਪਾਸੇ ਜਿੱਧਰ ਗੁਰੂ ਮਹਾਰਾਜ ਗਏ। ਜਾ ਕੇ ਉਹ ਕੋਠੇ ਦੇ ਕੋਲ ਖੜ ਗਈ, ਚੱਕਰ ਦੇ ਤਾ, ਕਹਿੰਦੇ ਗਾਂ ਘੋੜੀ ਤੁਰਦੀ ਨਹੀਂ, ਜਾਂ ਤੋਰਦੇ ਨੇ ਗੋਲ ਚੱਕਰ ਦੇ ਕੇ ਦਰਵਾਜ਼ੇ ਮੂਹਰੇ ਵੇਟ ਕਰ ਜਾਂਦੀ ਹੈ। ਬਾਬਾ ਜੀ ਕਹਿਣ ਲੱਗੇ ਵੀ ਇਹ ਕੋਠੇ ਦੇ ਵਿੱਚ ਹੈ ਗੁਰੂ ਸਾਹਿਬ, ਦੇਖੋ ਘੋੜੀ ਤੁਰਦੀ ਨਹੀਂ। ਹੁਣ ਜਦ ਬਾਹਰ ਦੇਖਿਆ ਹੱਥ ਨਾਲ ਲਿਖਿਆ ਹੋਇਆ ਵੀ ਉਹਦਾ ਮੂੰਹ ਦੀਨ ਦੁਨੀਆਂ 'ਚ ਕਾਲਾ ਹੋ ਜੂ ਜਿਹੜਾ ਇੱਥੇ ਦਰਵਾਜ਼ਾ ਖੁੱਲ੍ਹ। ਉਸ ਵੇਲੇ ਆਪਨੇ ਸੰਨ ਲਾਇਆ ਪਿਛਲੇ ਪਾਸੇ, ਇੱਟਾਂ ਗੜ ਲਈਆਂ, ਅੰਦਰ ਚਲੇ ਗਏ। ਜਾ ਕੇ ਕੀ ਦੇਖਦੇ ਹਾਂ, ਗੁਰੂ ਮਹਾਰਾਜ ਸਮਾਧੀ ਸਥਿਤ ਬੈਠੇ ਨੇ। ਉਸ ਵੇਲੇ ਚਰਨਾਂ 'ਤੇ ਨਮਸਕਾਰ ਕਰੀ ਸਾਰਿਆਂ ਨੇ, ਪਾਤਸ਼ਾਹ ਕਿਰਪਾ ਕਰੋ। ਕਹਿੰਦੇ ਸਾਡਾ ਲਿਖਿਆ ਹੋਇਆ ਨਹੀਂ ਪੜਿਆ ਤੁਸੀਂ? ਸੱਚੇ ਪਾਤਸ਼ਾਹ, ਅਸੀਂ ਤਾਂ ਹੀ ਦਰਵਾਜ਼ਾ ਨਹੀਂ ਖੋਲ੍ਹਿਆ, ਅਸੀਂ ਤਾਂ ਸੰਨ ਲਾਈ ਹੈ ਪਿਛਲੇ ਪਾਸੇ। ਕਹਿੰਦੇ ਚੰਗਾ ਗੁਰਸਿੱਖੋ, ਜਿਹੜਾ ਸੰਨ ਵਿੱਚ ਹੀ ਲੰਘੇਗਾ ਗੁਰਸਿੱਖ, ਉਹਨੇ ਬੇਅੰਤ ਪਾਪ ਕਰ ਜਾਂਦੇ ਤੁਹਾਡੀ ਬਦੌਲਤ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਜਿਹੜਾ, ਗੁਰੂ ਨੂੰ ਆਉਣਾ ਜਾਣਾ ਕੋਈ ਔਖਾ ਨਹੀਂ ਹੋਇਆ ਕਰਨਾ, ਜਿੱਥੇ ਜੀ ਚਾਹੁੰਦਾ ਚਲਿਆ ਜਾਂਦਾ। ਅਤੇ ਉੱਧਰੋਂ ਗੁਰੂ ਮਹਾਰਾਜ ਘੋੜੇ 'ਤੇ ਸਰਪਟ ਦੌੜਦੇ ਨੇ, 40 ਮੀਲ ਦੇ ਫਾਸਲੇ ਦੇ ਉੱਤੇ ਪਹੁੰਚ ਕੇ ਉੱਥੇ ਹੀ ਘੋੜਾ ਉੱਤਰ ਜਾਂਦਾ ਜਿੱਥੇ ਪਾਣੀ ਟੰਗਿਆ ਹੈ। ਮਹਾਰਾਜ ਆਵਾਜ਼ ਦਿੰਦੇ ਨੇ, ਪਾਣੀ ਪਾਣੀ ਪਾਣੀ, ਕੋਈ ਪਾਣੀ ਪਿਲਾਓ, ਸਾਨੂੰ ਪਿਆਸ ਬਹੁਤ ਲੱਗੀ ਹੋਈ। ਕੀ ਦੇਖਦੇ ਨੇ, ਦਰਖਤ ਦੇ ਥੱਲੇ ਪਿਓ ਪੁੱਤ ਗਿਰੇ ਪਏ। ਆਵਾਜ਼ ਦਿੱਤੀ, ਭਾਈ ਤੁਸੀਂ ਕੌਣ ਹੋ, ਅੱਖਾਂ ਵਿੱਚ ਹੀ ਪਏ ਹੋ, ਸਾਨੂੰ ਪਾਣੀ ਦੀ ਪਿਆਸ ਲੱਗੀ ਹੋਈ ਹੈ, ਜਲਦੀ ਪਾਣੀ ਲਿਆਓ, ਸਾਡੀ ਜ਼ਬਾਨ ਮੁੜਦੀ ਜਾਂਦੀ ਹੈ। ਨੇਤਰ ਖੋਲ੍ਹੇ, ਪਿਤਾ ਨੇ ਕਿਹਾ ਰੁਪਿਆ ਆਪਣੇ ਬਾਗ ਜਾ ਕੇ, ਗੁਰੂ ਮਹਾਰਾਜ ਆ ਗਏ। ਇੱਕਦਮ ਕੂਨਾ ਲਾਇਆ, ਖੋਲ੍ਹਿਆ ਦਰਖਤ ਤੋਂ ਅਤੇ ਪੱਤਾ ਲਿਆ ਅਤੇ ਉਹਦਾ ਡੂਨਾ ਬਣਾਇਆ, ਡੂਨਾ ਬਣਾ ਕੇ ਗੁਰੂ ਮਹਾਰਾਜ ਦੇ ਨੂੰ ਫੜਾਇਆ। ਉਹ ਡੂਨਾ ਪਾਣੀ ਨਾਲ ਭਰਿਆ, ਮਹਾਰਾਜ ਇੱਕ ਘੁੱਟ ਭਰ ਲੈਂਦੇ ਨੇ, ਨਾਲੇ ਕਹਿੰਦੇ ਆ ਵੀ ਇੰਨਾ ਠੰਡਾ ਪਾਣੀ, ਇੰਨੇ ਪਿਆਰ ਦਾ ਪਾਣੀ ਅਸੀਂ ਅੱਜ ਤੱਕ ਨਹੀਂ ਪੀਤਾ, ਸਾਨੂੰ ਕਿਸੇ ਨੇ ਨਾਮ ਪਿਲਾਇਆ। ਸੁਣਦੇ ਸੀ ਕਿ ਨਾਮਦੇਵ ਨੇ ਦੁੱਧ ਪਿਲਾਇਆ, ਦੁੱਧ ਪੀਣ ਆ ਗਿਆ ਠਾਕਰ। ਸੁਣਦੇ ਸੀ ਕਿ ਧੰਨੇ ਨੇ ਪ੍ਰਸ਼ਾਦਾ ਛਕਾਇਆ ਅਤੇ ਪ੍ਰਸ਼ਾਦਾ ਸ਼ਕਨ ਆ ਗਿਆ। ਪਿਆਰਿਓ, ਐਡੀ ਭਾਵਨਾ ਵਾਲਾ ਤਾਂ ਹੀ ਤਾਂ ਉਹ ਸ਼ਕਨ ਆਇਆ ਜੇ ਇੰਨੀ ਭਾਵਨਾ ਸੀ। ਇਹ ਪਾਣੀ ਦੇ ਵਿੱਚ ਕੀ ਪਾਇਆ ਤੁਸੀਂ? ਇਹ ਤਾਂ ਅੰਮ੍ਰਿਤ ਤੋਂ ਵੀ ਮਾਤ ਕਰਦਾ, ਕਿੰਨਾ ਠੰਡਾ ਪਾਣੀ ਹੈ। ਵਾਰ ਵਾਰ ਕਹੀਦਾ, ਮੈਨੂੰ ਇਹੋ ਜਿਹਾ ਕਿਸੇ ਨੇ ਅੱਜ ਤੱਕ ਪਿਆਰ ਵਾਲਾ ਪਾਣੀ ਨਹੀਂ ਪਿਲਾਇਆ। ਉਸ ਵੇਲੇ ਮਹਾਰਾਜ ਨੇ ਆਪਣੇ ਦਸਤੇ ਮੁਬਾਰਕ ਨਾਲ ਉਹਨਾਂ ਨੂੰ ਪਾਣੀ ਪਿਲਾਇਆ, ਬਹੁਤ ਪਿਆਰ ਕਰਿਆ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਹੁਣ ਚਲੋ ਸਾਡੇ ਨਾਲ। ਸ਼ਾਮ ਹੋ ਗਈ, ਮਹਾਰਾਜ ਤੁਰ ਪੈਂਦੇ ਨੇ ਅਤੇ ਮਹਾਰਾਜ ਜੀ ਨੇ ਭਾਈ ਰੂਪੇ ਨੂੰ ਸ਼ਸਤਰ ਬਖਸ਼ ਦਿੱਤੇ, ਬਸਤਰ ਆਪਣੇ ਬਖਸ਼ ਦਿੱਤੇ। ਉਹ ਪਹਿਨਦਾ ਨਹੀਂ, ਸਿਰ 'ਤੇ ਚੱਕੀ ਜਾਂਦਾ। ਮੁੜ ਕੇ ਦੇਖਿਆ ਮਹਾਰਾਜ ਨੇ, ਕਹਿੰਦੇ ਭਾਈ ਰੁਪਿਆ ਤੂੰ ਸਾਡੇ ਸ਼ਸਤਰ ਬਸਤਰ ਪਹਿਨੇ ਨਹੀਂ, ਅਸੀਂ ਤੈਨੂੰ ਪਹਿਨਣ ਨੂੰ ਦਿੱਤੇ। ਪਾਤਸ਼ਾਹ, ਗੁਰੂ ਪੂਰਬ ਪੀਰਾਂ ਦੇ ਬਸਤਰ ਪਹਿਨਣ ਨੂੰ ਨਹੀਂ ਹੋਇਆ ਕਰਦੇ, ਤਾਂ ਪੂਜਾ ਕਰਨ ਨੂੰ ਹੋਇਆ ਕਰਦੇ, ਜਿਹੜਾ ਦੁਨੀਆਂ ਦਾ ਆਧਾਰ ਕਰਿਆ ਕਰਦੇ। ਆਪਦੇ ਅੰਗ ਨਾਲ ਲੱਗੇ ਹੋਏ ਮਹਾਨ ਪਵਿੱਤਰ ਨੇ। ਮਹਾਰਾਜ ਜੀ ਦਿਆਲ ਹੋ ਗਏ, 4 ਮੀਲ 'ਤੇ ਚਲੇ ਗਏ। ਕਹਿੰਦੇ ਭਾਈ ਰੂਪੇ ਤੁਸੀਂ ਹੁਣ ਦੇਗ ਚਲਾਉਣੀ ਹੈ, ਤੇਗ ਤੁਸੀਂ ਪਹਿਨੀ ਨਹੀਂ ਹੈ, ਚਲੋ ਅਸੀਂ ਤੁਹਾਨੂੰ ਤੇਗ ਦਿੰਦੇ ਹਾਂ ਜ਼ਬਾਨ ਦੀ, ਜੋ ਵਚਨ ਤੁਹਾਡੇ ਮੁੱਖ ਤੋਂ ਨਿਕਲ ਜਾਏਗਾ ਉਹ ਤੇਗ ਪਿੱਛੋਂ ਕੰਮ ਕਰੇਗੀ, ਤੁਹਾਡਾ ਵਚਨ ਪਹਿਲਾਂ ਕੰਮ ਕਰੇਗਾ। ਸੋ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਕਰਦੇ ਰਹੇ। ਸ਼ਾਮ ਹੋ ਗਈ, ਕਹਿੰਦੇ ਇੱਥੇ ਮੋਹਰੀ ਕੱਢ ਲਓ, ਪਾਤਸ਼ਾਹ ਇਹ ਇਲਾਕਾ ਸਰਵਰੀਆਂ ਦਾ ਹੈ, ਸਾਡੇ ਨਾਲ ਜਿੱਦਬਾਦ ਬਹੁਤ ਕਰਦੇ ਹਾਂ। ਕਹਿੰਦੇ ਕੋਈ ਨਹੀਂ ਪਹੁੰਚੇਗਾ ਤੁਹਾਡੇ ਕੋਲ, ਇੱਥੇ ਮੋਹਰੀ ਕੱਢੋ। ਮਹਾਰਾਜ ਨੇ ਆਪਣੇ ਹੱਥ ਨਾਲ ਦਰਖਤ ਵੱਢਿਆ ਅਤੇ ਆਪ ਉੱਥੇ ਮੋਹਰੀ ਕੱਢ ਕੇ, ਕਹਿੰਦੇ ਕੀ ਨਾਂ ਰੱਖੀਏ ਭਾਈ ਸਾਧੂ ਰੱਖ ਦਈਏ? ਕਹਿੰਦੇ ਨਹੀਂ ਮਹਾਰਾਜ, ਭਾਈ ਰੂਪਾ ਤੁਹਾਨੂੰ ਜ਼ਿਆਦਾ ਪਿਆਰ ਕਰਦਾ। ਸੋ ਮਹਾਰਾਜ ਨੇ ਰੂਪਾ ਰੱਖ ਦਿੱਤਾ। ਕਹਿੰਦੇ ਹੁਣ ਦੇਗ ਚਲਾਉਣੀ ਹੈ, ਦੇਗ ਤੇ ਤੇਗ, ਦੇਗ ਤੇਗ ਜਗ ਮੈਂ ਦੋ ਚਲੇ ਰਾਖ ਆਪ ਮੋਇਆ ਵਰਨਾ ਤਲੇ। ਤੇਗ ਨਾਮ ਦੀ ਚੱਲਦੀ ਹੈ, ਦੇਗ ਜਿਹੜੀ ਹੈ ਇਹ ਅੰਨ ਦੀ ਚੱਲਦੀ ਹੈ, ਦੋਹਾਂ ਦਾ ਬੜਾ ਭਾਰੀ ਪੁੰਨ ਹੈ, ਸੁਮੇਲ ਹੈ ਗੁਰੂ ਘਰ ਦੇ ਅੰਦਰ। ਨਾਮ ਦੀ ਤੇਗ ਜਿਹੜੀ ਹੈ ਪੰਜਾਂ ਚੋਰਾਂ ਨੂੰ ਮਾਰਦੀ ਹੈ, ਬਹੁਤ ਤਕੜੀ ਹੈ, ਉਹਨਾਂ ਦੀ ਫੌਜ ਤਾਂ ਮੁੱਕਦੀ ਨਹੀਂ ਹੈ, ਇੱਕ ਨੂੰ ਮਾਰ ਲਓ ਮਰਦਾ ਹੀ ਨਹੀਂ ਹੈ, ਜਿਹੜੇ ਫਿਰ ਜਾਗ ਪੈਂਦੇ। ਸੋ ਇੰਨਾ ਫਿਰ ਭਾਈ ਵੀਰੀ ਚੰਦ ਅਤੇ ਪੈਂਦੇ ਖਾਨ ਵਗੈਰਾ ਸਾਰੀ ਫੌਜ ਸੌ ਸਵਾਰ ਟੋਲਦਾ ਟੋਲਦਾ ਉੱਥੇ ਹੀ ਪਹੁੰਚ ਗਿਆ ਜਿੱਥੇ ਗੁਰੂ ਮਹਾਰਾਜ ਨੇ। ਸੋ ਇਸ ਤਰ੍ਹਾਂ ਦੇ ਨਾਲ ਮਾਤਾ ਕਹਿਣ ਲੱਗੀ ਕਿ ਮੈਨੂੰ ਰੋਕੋ ਨਾ, ਮੇਰੇ ਸਤਿਗੁਰੂ ਨੇ ਆਪ ਹੀ ਆ ਜਾਣਾ। ਅਤੇ ਇੱਕ ਚੋਲਾ ਬਣਾ ਰਹੀ ਹੈ, ਪਹਿਲਾਂ ਕਪਾਹ ਲਿਆਈ, ਵੱਡੇ ਗਾਲੇ ਲਿਆਂਦੇ, ਉਹਦੇ ਬਾਅਦ ਆਪ ਇਹ ਕੱਤੇ ਪੰਜਾਏ, ਪੰਜਾ ਕੇ ਕੱਤੇ, ਕੱਟਣ ਤੋਂ ਬਾਅਦ ਸੂਤ ਬਹੁਤ ਬਰੀਕ ਬਣਾਇਆ, ਫਿਰ ਬੁਣਕਰ ਨੂੰ ਜੁਲਾਏ ਨੂੰ ਕਹਿ ਕੇ ਕਿਹਾ ਵੀ ਬਹੁਤ ਹੀ ਵਧੀਆ ਬਣਾਈ, ਜਿੰਨੀ ਮਜ਼ੂਰੀ ਲੈਣੀ ਆ ਲੈ, ਮੈਂ ਆਪਣੇ ਸਤਿਗੁਰੂ ਨੂੰ ਦੇਣਾ ਚੋਲਾ ਬਣਾ ਕੇ। ਉਹ ਬਸਤਰ ਬਣ ਗਿਆ, ਰੋਜ਼ ਚੌਂਕੀ ਦੇ ਉੱਤੇ ਰੱਖ ਲੈਂਦੀ ਹੈ ਅਤੇ ਪ੍ਰਸ਼ਾਦਾ ਬਣਾ ਕੇ ਆ ਜਾਂਦੀ ਹੈ, ਬੇਨਤੀਆਂ ਕਰਦੀ ਹੈ, ਹੇ ਮੇਰੇ ਪ੍ਰਭੂ ਤੁਸੀਂ ਕਿਰਪਾ ਕਰਕੇ ਆਓ ਪ੍ਰਸ਼ਾਦ ਛਕੋ। ਇਸ ਤਰ੍ਹਾਂ ਕਰਦੇ ਸਮਾਂ ਲੰਘਦਾ ਜਾਂਦਾ, ਇੱਕ ਸਾਲ ਲੰਘ ਗਿਆ, ਦੂਸਰਾ ਸਾਲ ਸ਼ੁਰੂ ਹੋ ਗਿਆ, ਅਤੇ ਉੱਧਰ ਉਮਰ ਦੀ ਜਿਹੜੀ ਅਵਸਥਾ ਹੈ 90 ਸਾਲ ਦੀ ਹੋ ਗਈ, ਅਤੇ ਜਿਹੜਾ ਸਰੀਰ ਹੈ ਇਹਨੇ ਇੱਕ ਦਿਨ ਜਾਣਾ ਹੀ ਜਾਣਾ ਹੈ ਸਭ ਦਾ, ਚਾਹੇ ਰਾਜਾ ਹੈ, ਚਾਹੇ ਰਾਣਾ ਹੈ, ਚਾਹੇ ਪੀਰ ਹੈ, ਚਾਹੇ ਪੈਗੰਬਰ ਹੈ, ਚਾਹੇ ਔਲੀਆ ਹੈ, ਸੰਸਾਰ 'ਤੇ ਨਹੀਂ ਰਿਹਾ ਕਰਨਾ। ਇਹ ਜਵਾਨੀ ਚਾਰ ਦਿਨਾਂ ਦੀ ਹੋਇਆ ਕਰਦੀ ਹੈ, ਬਾਅਦ ਦੇ ਵਿੱਚ ਬੁਢਾਪਾ ਆ ਜਾਂਦਾ ਹੈ, ਇਸ ਤਰ੍ਹਾਂ ਦੇ ਨਾਲ ਮਹਾਰਾਜ ਫਰਮਾਨ ਕਰਦੇ ਹਨ। ਤਨ ਜੋਬਨ ਫੁੱਲਾਂ ਦੀਆਂ ਬਾੜੀਆਂ ਚਿੜੀਆਂ ਨਾ ਸਦਾ Yeah. ਜਿੰਨਾ ਹੀ ਤਕੜਾ ਕਿਉਂ ਨਾ ਹੋਵੇ, ਅਖੀਰ ਜੋਬਨ ਚਲਿਆ ਜਾਂਦਾ ਹੈ, ਅਵਸਥਾ ਆ ਜਾਂਦੀ ਹੈ ਫਰੀਦਾ ਚਬਣ ਚਲਾਨ ਰਤਨ ਸੇ ਸੁਣੀਆਂ ਬਹਿ ਗਏ, ਕੰਨ ਸੁਣਦੇ ਨਹੀਂ ਹੈ, ਅੱਖਾਂ ਦੇਖਦੀਆਂ ਨਹੀਂ ਹੈ। ਡਾਕਟਰ ਕਹਿੰਦਾ ਅੱਖਾਂ ਦੀ ਸ਼ਕਤੀ ਘੱਟ ਗਈ, ਹੱਥ ਰਲਾਉਂਦਾ ਮੱਥੇ ਨੂੰ ਤਾਂ ਮਾੜੀ ਮੋਟੀ ਪਛਾਣ ਕਰਦਾ, ਆਵਾਜ਼ ਸੁਣਦੀ ਨਹੀਂ ਹੈ, ਕੰਨ ਦੇ ਉੱਤੇ ਹੱਥ ਕਰਦਾ ਵੀ ਆਵਾਜ਼ ਰੁਕ ਕੇ ਕੰਨ ਚਲੀ ਜਾਵੇ, ਖਾ ਕੁਝ ਕਰ ਸਕਦਾ ਨਹੀਂ, ਦੰਦ ਸਾਰੇ ਹੀ ਜਾਂਦੇ ਰਹੇ, ਹੱਥ ਕੰਬ ਰਹੇ ਨੇ, ਮੂੰਹ ਤੱਕ ਪਾਣੀ ਲਿਜਾਣ ਨੂੰ ਕਿੰਨੇ ਝਟਕੇ ਖਾ ਕੇ ਪਾਣੀ ਡੁੱਲ ਜਾਂਦਾ, ਤੁਰ ਹੁੰਦਾ ਨਹੀਂ ਹੈ, ਸਾਰਾ ਲੈਂਦਾ ਸੋਟੀ ਦਾ, ਹੌਲੀ ਹੌਲੀ ਤੁਰਦਾ, ਕਦਮ ਪੱਟਦਾ। ਬਾਬਾ ਫਰੀਦ ਕਹਿੰਦੇ ਫਰੀਦਾ ਇਹ ਨਹੀਂ ਨਿੱਕੀ ਜੰਗੀਆਂ ਥਲ ਡੂਗਰ ਪਾ, ਇਹ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਸੈਂਕੜੇ ਮੀਲ ਮੈਂ ਸਫ਼ਰ ਕੀਤੇ, ਪਹਾੜਾਂ ਦੇ ਸਫ਼ਰ, ਰੇਤਿਆਂ ਦੇ ਸਫ਼ਰ, ਅੱਜ ਹੋ ਕੀ ਗਿਆ, ਅੱਜ ਫਰੀਦਾ ਕੂਜੜਾ ਸੌ ਕੋਹਾਂ ਤੀਆਂ, ਪਾਣੀ ਦਾ ਕੋਲ ਪਿਆ ਬਰਤਨ, ਹਿੰਮਤ ਨਹੀਂ ਹੈ ਮੈਂ ਉੱਠ ਖੜਾ, ਕਿਉਂਕਿ 93 ਸਾਲ ਦੀ ਉਮਰ ਹੋਈ ਹੈ ਬਾਬੇ ਫਰੀਦ, ਉੱਠਿਆ ਨਹੀਂ ਜਾਂਦਾ, ਕੋਈ ਸਹਾਰਾ ਦੇਵੇ ਤਾਂ ਉੱਠ ਹੁੰਦਾ, ਕਿਉਂਕਿ 90 ਦਾ ਜਿਹੜਾ ਹੁੰਦਾ ਹੈ ਉਹ ਸੇਜਾ ਦੇ ਉੱਤੇ ਆਸਣ ਲੱਗ ਜਾਂਦਾ, ਉਹਦਾ ਸੇਜਾ 'ਤੇ ਹੀ ਰਹਿੰਦਾ, ਪਲੰਗ ਦੇ ਉੱਤੇ ਹੀ ਆ ਜਾਂਦਾ, ਚਾਹੇ ਵੱਡਾ ਹੈ ਚਾਹੇ ਛੋਟਾ। ਉਸ ਵੇਲੇ ਕਹਿੰਦੇ ਕਿੱਥੇ ਚਲੇ ਗਏ, ਹੇੜੇ ਮੁੱਕੀ ਤਾਸ ਜਾਨੀ ਚੱਲ ਗਏ, ਅੰਗ ਜਵਾਬ ਦੇ ਗਏ ਅਤੇ ਜਿਹੜਾ ਅੰਦਰ ਹੇੜਾ ਹੈ ਉਹ ਹਜਾ ਹੀ ਹੈ, ਉਹਨੇ ਧਾ ਮਾਰੀ, ਕਹਿੰਦਾ ਕਿੱਥੇ ਚਲੇ ਗਏ, ਉਹ ਦਿਸਦੇ ਨਹੀਂ ਹੈ, ਇਸ ਤਰ੍ਹਾਂ ਨਾਲ ਪੜ੍ਹੋ, ਤੈਨੂੰ ਛੱਡ ਕੇ ਬਾਲ ਸਿਖਾਈ ਜਿੰਦੇ, ਤੈਨੂੰ ਛੱਡ ਕੇ ਜਾਨੀ ਛੱਡ ਕਿੱਥੇ ਚਲੇ ਗਏ, ਆਏ ਸੀ ਨਾਲ, ਅੱਖਾਂ ਹੌਲੀ ਹੌਲੀ ਜਵਾਬ ਦੇ ਗਈਆਂ, ਦੰਦ ਚੜ ਗਏ, ਕੰਨ ਸੁਣਨ ਤੋਂ ਹਟ ਗਏ, ਹੱਥ ਕੰਮ ਨਹੀਂ ਕਰਦੇ, ਪੈਰਾਂ ਦੇ ਨਾਲ ਤੁਰਿਆ ਨਹੀਂ ਜਾਂਦਾ, ਐਸੀ ਹਾਲਤ ਹੋ ਜਾਇਆ ਕਰ। ਮਾਤਾ ਦੀ ਉਮਰ 90 ਸਾਲ ਦੇ ਨੇੜੇ ਪਹੁੰਚਦੇ, ਗੁਰੂ ਨਾਲ ਅਣਡਿੱਠਾ ਪਿਆਰ ਪੈ ਗਿਆ, ਤੂੰ ਕਰ ਰਹੀ ਆ, ਹਰ ਵਕਤ ਗੁਰੂ ਦੇ ਧਿਆਨ ਵਿੱਚ ਰਹਿ ਗਈ, ਨੇਤਰਾਂ ਦੇ ਵਿੱਚ ਜਲ ਚਲੀ ਜਾਂਦਾ ਹੈ, ਹੇ ਸਮਰੱਥ ਗੁਰੂ ਤੇਰੇ, ਤੈਨੂੰ ਤਾਂ ਔਖਾ ਨਹੀਂ ਹੈ, ਮੈਂ ਤਾਂ ਆ ਨਹੀਂ ਸਕਦੀ, ਮੈਂ ਗਰੀਬ ਨਹੀਂ ਹਾਂ, ਮੈਂ ਪਾਲਕੀ ਦੇ ਵਿੱਚ ਬੈਠ ਕੇ ਨਹੀਂ ਆ ਸਕਦੀ, ਪੈਸਾ ਨਹੀਂ ਮੇਰੇ ਕੋਲ, ਅਤੇ ਮੇਰੇ ਕੋਲ ਤਾਂ ਕੋਈ ਸਾਧਨ ਨਹੀਂ, ਤੂੰ ਸਮਰੱਥ ਹੈ, ਇੱਕ ਸਕਿੰਟ ਦੇ ਵਿੱਚ ਤੂੰ ਦਰਸ਼ਨ ਦੇ ਸਕਦਾ, ਧਰਨੇ ਦਾ ਆ ਕੇ ਤਾਂ ਪ੍ਰਸ਼ਾਦਾ ਛਕ ਲਿਆ, ਕਿੱਥੋਂ ਆਇਆ ਸੀ, ਨਾਮਦੇਵ ਦਾ ਆ ਕੇ ਤਾਂ ਦੁੱਧ ਪੀ ਲਿਆ, ਪਾਤਸ਼ਾਹ ਮੈਨੂੰ ਦਰਸ਼ਨ ਦੇ, ਤੂੰ ਗਰਮੀ ਦੇ ਮਹੀਨੇ 'ਚ ਪਾਣੀ ਪੀਣ ਵਾਸਤੇ ਚਲਿਆ ਗਿਆ, 2 ਘੁੱਟਾਂ ਪਾਣੀ ਪੀਤੀਆਂ ਪਿਆਰ ਦੀਆਂ, ਕਿਰਪਾ ਕਰ, ਮੇਰੇ ਸਰੀਰ ਦਾ ਹੁਣ ਕੋਈ ਇਤਵਾਰ ਨਹੀਂ ਹੈ, दिन थोड़े रह गए थोड़े थके पया प्राणा चो बेनतियां कर दी है पातशाह श्वास कटते जाते दर्शन तेरे होने इना विराग है कि स्वर्ग लोगों के हिलजुल पैदा हो देवत्या ने इंद्र भेजा भी जा तू दर्शन दे इंद्र आया माता तेरे तप तो बहुत प्रसन्न होया दस तो किड़े लोग जाने मैं इंद्र हाँ इंद्र लोग है इथे नालों दस खरब गुना ज्यादा सुख मेरे लोग है कहती मैनू लोड़ नहीं वर्मा जी प्रगट होंदे ने माता तेरे सिदक तो बलिहार चल मैं तेनू वर्म लोग च लै चला इथे दे बादशाह नालों हजार खरब गुना ज्यादा सुख मेरे लोग विष्णु भगवान जी प्रगट होंदे ने माता मैं तेनू अपने वैकुंठ धाम विच लैण आया कहंदी ना मैनू लोड़ नहीं है मैनू जे लोड़ है मैनू अपने सतगुरु दे दर्शन दी लोड़ है मैनू स्वर्गां दी लोड़ नहीं है मैनू नरकां तो डर नहीं लगता मैनू तां जे है अपने सतगुरु दे प्यार दी सतगुरु जी दरगाह दी लोड़ है मैं होर किते नहीं जाना चाहती बाणी दे विच ऐसा फरमान आउंदा है कबल नरक कबल सुरग विचारा संतां ने दुवे रंग ते जिहड़ा नरक ते सुरग विचारा संतां ने दुवे रंग ते Thank you. ਸਾਰੇ ਦੇਵਤਿਆਂ ਨੂੰ ਜਵਾਬ ਦਿੱਤਾ ਮਾਤਾ ਮਾਤਾ ਇੰਨਾ ਚਿਰ ਦੀ ਸਿੱਖ ਦੇ ਵਿੱਚ ਬੈਠੀਆਂ, ਦਰਸ਼ਨ ਨਹੀਂ ਹੋਏ ਤੇਰੇ ਤਪ ਤੋਂ, ਅਸੀਂ ਪ੍ਰਸੰਨ ਹੋ ਕੇ ਤੈਨੂੰ ਸਭ ਤੋਂ ਬੜਾ ਸਵਰਗ ਵਿਕੁੰਠ ਥਾਮ ਦਿੰਦੇ। ਕਹਿੰਦੀ ਨਾ ਰਾਜ ਨਾ ਜਾਊਂ, ਮੁਕਤ ਨਾ ਜਾਊਂ, ਮਨ ਪ੍ਰੀਤ ਚਰਨ ਕਮਲ, ਮੈਂ ਤਾਂ ਆਪਣੇ ਗੁਰੂ ਦਾ ਪਿਆਰ ਮੰਗਦੀ ਹਾਂ, ਮੈਨੂੰ ਨਰਕ ਸੁਰਗ ਨਹੀਂ ਚਾਹੀਦਾ ਕੋਈ। ਉਸ ਵੇਲੇ ਮਾਤਾ ਜੀ ਦਾ ਜੋ ਅੰਤ ਸਮਾਂ ਹੈ, ਕਿਉਂਕਿ ਦਿਨ ਗਿਣੇ ਹੋਏ ਨੇ, ਸਾਰੇ ਗਣ ਕਰ ਲਏ, ਸਭ ਦਿਨ ਸੁਸਾਸ ਨੈ ਬਦਨ ਘਟਣ ਤਿਲ ਸਾਸ, ਪਰਮੇਸ਼ਰ ਨੇ ਗਿਣ ਕੇ ਭੇਜੇ ਹੋਏ ਨੇ ਸਵਾਸ, ਦਿਨ ਭੇਜੇ ਹੋਏ ਨੇ, ਜਿੱਦਣ ਪੂਰਾ ਹੋ ਗਿਆ ਉਦਣ ਕਿਸੇ ਨੇ ਰੱਖਣਾ ਨਹੀਂ, ਪਹਿਲਾਂ ਮਰਦਾ ਨਹੀਂ ਹੈ, ਪਹਿਲਾਂ ਬਚਾਅ ਹੋ ਜਾਂਦਾ, ਕਾਲ ਆਉਂਦਾ ਹੀ ਨਹੀਂ ਹੈ, ਕਾਲ ਨੇ ਆਉਣਾ ਹੀ ਜ਼ਿਆਦਾ ਹੈ, ਜਿਸ ਬਾਣ ਨੇ ਨਾ ਲਿਖਿਆ ਵੀ ਐਂ ਮਰਨਾ ਇਹਨੇ, ਉਹੀ ਥਾਂ ਉਹੀ ਰੀਜਨ ਉਹਦੇ ਮੁਤਾਬਕ ਹੀ ਮਰ ਜਾਇਆ ਕਰਦਾ, ਮਾਰਦਾ ਕੋਈ ਨਹੀਂ ਕਿਸੇ ਨੂੰ, ਕਿਉਂਕਿ ਜ਼ੋਰ ਨਹੀਂ ਹੈ ਕਿਸੇ ਦਾ, ਮਹਾਰਾਜ ਕਹਿੰਦੇ ਜੰਮਣ ਅਤੇ ਮਰਨ ਦੇ ਵਿੱਚ ਜ਼ੋਰ ਨਹੀਂ ਚੱਲਦਾ, ਇਹ ਕਾਰੋਬਾਰ ਜਿਹੜੀ ਫੌਜ ਵਿੱਚ ਹੈ, ਜੰਮਣਾ ਵੀ ਮਰਨਾ ਵੀ, ਵਿਨਾਸ਼ ਕਰ ਲਏ ਬੁੱਧੀ ਵਿਪਰੀਤ, ਮਾੜੇ ਮਾੜੇ ਕੰਮ ਨਾਲ ਮਰਨਾ ਹੋਵੇ, ਖੁਦਕਸ਼ੀ ਮਰਨਾ ਹੋਵੇ, ਉਹਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ, ਮਨ ਜਨਮ ਦੀ ਪਰਵਾਹ ਨਹੀਂ ਕਰਦਾ, ਗੁਰੂਆਂ ਦੇ ਹੁਕਮ ਦੀ ਪਰਵਾਹ ਨਹੀਂ ਕਰਦਾ, ਉਹ ਮਰ ਜਾਂਦਾ, ਦੋਸ਼ ਉਹਦੇ ਸਿਰ ਤੇ ਚੜ ਜਾਂਦਾ, ਕਿਉਂਕਿ ਹੁਕਮ ਅਦੂਲੀ ਕਰੀ ਆ ਉਸ, ਸੋ ਇਸ ਕਰਕੇ ਮਰਨਾ ਹੋਣਾ ਹੀ ਹੈ, ਉਹਨੇ ਇਸੇ ਤਰ੍ਹਾਂ ਮਰਨਾ, ਇੱਕ ਕਿਉਂਕਿ ਇੱਕ ਤਿਲ ਜਿਹੜਾ ਨਾ ਘਟਦਾ, ਮਹਾਰਾਜ ਕਹਿੰਦੇ ਘਟਦਾ ਵੀ ਨਹੀਂ ਹੈ, ਵੱਧਦਾ ਵੀ ਨਹੀਂ ਹੈ, ਦੋਹਰੇ ਗੱਲਾਂ ਨਹੀਂ, ਰੱਖ ਲੈਂਦਾ, ਜਿਸ ਕਾ ਸਾਸ ਨਾ ਕੱਢ ਤਾਪ ਤਾਂ ਕੋ ਰਾਗਤ ਤੇ ਕਰ। ਮਹਾਰਾਜ ਜੀ ਨੇ ਦੇਖ ਲਏ ਵੀ ਮਾਤਾ ਦੇ ਤਾਂ ਹੁਣ ਗਿਣਵੇਂ ਦਿਨ ਨੇ, ਪਿਆਰ ਦੇ ਵਿੱਚ ਕੁੱਠੀ ਹੋਈ, ਖਿੱਚਾਂ ਪਾ ਰਹੀ ਹੈ, ਰੋਟੀ ਪਾਣੀ ਚੰਗੀ ਨਹੀਂ ਲੱਗਦੀ, ਔਰ ਹਾਲਤ ਬਹੁਤ ਖਿੱਚ ਵਾਲੀ ਦਰਦਨਾਕ ਹਾਲਤ ਹੋਈ ਹੋਈ ਹੈ, ਇਸ ਤਰ੍ਹਾਂ ਦੇ ਨਾਲ ਸਨਮਾਨ ਕਰ ਦਿੱਤਾ।
ਜੋ ਮਛਲੀ ਬਿਨ ਪਾਣੀ ਹੈ, ਜੋ ਪਾਣੀ ਹੈ ਪਾਣੀ, ਜੋ ਜੀਵਨ ਪਾਣ ਜੋ ਮਛਲੀ ਸਾਨੂੰ ਉਸ ਲੋਕ ਪਾਵੇ
ਹਰ ਵਕਤ ਨੇਤਰਾਂ ਤੋਂ ਜਲ ਚੱਲਦਾ, ਹੇ ਪ੍ਰਭੂ ਤੈਨੂੰ ਆਉਣਾ ਕੀ ਔਖਾ। ਕਹਿੰਦੇ ਨੇ ਤੂੰ 700 ਮੀਲ ਦੇ ਉੱਤੇ ਹੈ, ਉੱਚੀਆਂ ਚੜ੍ਹਾਈਆਂ ਨੇ ਪਹਾੜਾਂ ਦੀਆਂ, ਪਰ ਤੇਰੇ ਸਾਹਮਣੇ ਤੂੰ ਤਾਂ ਸਮਰੱਥ ਹੈ, ਆਪ ਅਕਾਲ ਪੁਰਖ ਹੈ, ਸਮੁੰਦਰ ਬਰੋਲ ਸ਼੍ਰੀ ਰਾਮ ਦੇਖਿਆ ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ। ਇਧਰੋਂ ਔਰ ਦੀ ਡੋਰ ਟੁੱਟਦੀ ਜਾਂਦੀ, ਮਹਾਰਾਜ ਜੀ ਛੇਤੀ ਛੇਤੀ ਵੱਡੀਆਂ ਵੱਡੀਆਂ ਮੰਜ਼ਲਾਂ ਕਰਦੇ, 100 ਸਵਾਰ ਨਾਲ ਲਿਆ ਹੋਇਆ। ਅਚਾਨਕ ਮਹਾਰਾਜ ਜੀ ਨੇ ਪ੍ਰੋਗਰਾਮ ਬਣਾ ਲਿਆ ਇੱਕ ਮਾਤਾ ਨੂੰ ਦਰਸ਼ਨ ਦੇਣ ਵਾਸਤੇ। ਦੀਨ ਦੁਨੀਆਂ ਦਾ ਮਾਲਕ ਪਿਆਰ ਦਾ ਬੰਨਿਆ ਹੋਇਆ ਅੰਮ੍ਰਿਤਸਰ ਨਹੀਂ ਟਿਕ ਸਕਿਆ, ਪਿਆਰ ਨੇ ਖਿੱਚ ਲਿਆ। ਸਭ ਕੋ ਤੇਰੇ ਬਸ ਅਗਮ ਗੋਚਰਾ, ਤੂੰ ਭਗਤਾਂ ਕੇ ਬਸ ਭਗਤਾਂ ਤਾਣ ਤੇਰਾ। ਵਾਹਿਗੁਰੂ ਨੂੰ ਬਸ ਕਰ ਲੈਂਦੇ, ਕਰੋੜਾਂ ਬ੍ਰਹਮੰਡਾਂ ਦਾ ਮਾਲਕ ਭਗਤ ਦੇ ਬਸ ਹੋਇਆ, ਮਿੱਸੀਆਂ ਰੋਟੀਆਂ ਖਾਂਦਾ ਹੈ।